ਰਾਮਕਲੀ ਮਹੱਲਾ ਪੰਜਵਾਂ ਗਊ ਕੋ ਚਾਰੇ ਸਾਰ ਦੂਲ ਕੌਡੀ ਕਾ ਲੱਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਿਤ ਪਾਲੇ ਆਪਣਾ ਪ੍ਰਭ ਨਦਰੀ ਨਿਹਾਲੇ।
ਗਊ ਕੋ ਚਾਰੇ ਸਾਰ ਦੂਲ, ਇੱਕ ਦਾ ਪ੍ਰੈਜ਼ੈਂਟ ਟੈਂਸ ਹੈ, ਜੋ ਚਾਰ ਰਿਹਾ ਹੈ ਉਹ ਦੇਖ ਰਿਹਾ, ਦੇਖ ਕੇ ਗੱਲ ਕਹੀ ਹੋਈ ਹੈ। ਹੁਣ ਇਹ ਜੇ ਸਾਨੂੰ ਤਾਂ ਕੋਈ ਰਿਕਾਰਡ ਸਾਡੇ ਕੋਲ ਹੈ ਨਹੀਂ, ਗੁਰੂ ਨੇ ਕਿਤੇ ਗਏ ਹੋਣ ਜਿੱਥੇ ਕੋਈ ਸ਼ੇਰ ਹੋਵੇ ਗਊ ਨੂੰ ਚਾਰਦਾ ਹੋਵੇ। ਇਹ ਹੈ ਗੱਲ ਦੇਖ ਕੇ ਕਹੀ ਹੋਈ, ਹੱਡਬੀਤੀ ਹੋਈ ਹੈ। ਇਹਦਾ ਮਤਲਬ ਹੈ ਇਹ ਗੱਲ ਕੁਛ ਬੁੱਝਣ ਵਾਲੀ ਹੈ, ਗੱਲ ਕੁਛ ਹੋਰ ਹੈ। ਪਹਿਲੀ ਗੱਲ, ਸਾਧੂਰ ਜਿਹੜਾ ਲਫ਼ਜ਼ ਹੈ ਉਹਨਾਂ ਨੇ ਸ਼ੇਰ ਅਰਥ ਬਣਾ ਲਿਆ, ਸ਼ਾਇਦ ਉਹ ਕਬੀਰ ਨੇ ਕਿਹਾ ਸੀ ਦੇਖ ਤਾਂ ਸਿੱਧੀ ਸ਼ਰਾਫਤ ਗਾਏ, ਉੱਥੇ ਵੀ ਨਾ ਗਾਇਤ ਹੀ ਨਾ ਸ਼ੇਰ ਦੀ ਗੱਲ ਸੀ, ਉੱਥੇ ਵੀ ਗੱਲ ਕੁਛ ਹੋਰ ਸੀ। ਜਿੱਥੇ ਸਿਆਣਕਤ ਜਾਈ ਹੈ ਜਾਂ ਜੰਬ ਗ੍ਰਾਸ ਹੈ, ਇੱਥੇ ਵੀ ਗੱਲ ਸ਼ੇਰ ਦੀ ਨਹੀਂ ਹੈ। ਸ਼ੇਰ ਦੀ ਛਣ ਜਾਵਾਂਗੇ ਕੋਈ ਜਾਂਦਾ ਨਹੀਂ ਹੈ ਕਿੱਧਰ ਤੋਂ ਤੁਰਦਾ, ਇਹ ਗੱਲ ਬਣਦੀ ਨਹੀਂ ਹੈਗੀ, ਇਹ ਮਿਸਾਲ ਨਹੀਂ ਹੈਗੀ। ਇਹ ਸਿੱਖ ਨਿਰਾਕਾਰੀ ਦੁਨੀਆਂ ਦੇ ਵਿੱਚ ਜੋ ਕਿਹਾ ਹੋਇਆ, ਨਿਰਭੈ ਨੂੰ ਕਿਹਾ ਹੋਇਆ, ਭੈ ਮੁਕਤ ਜਦ ਹੋ ਜਾਵੇ ਉਹ ਸਿੱਖ ਹੈ। ਇਹ ਸ਼ੇਰ ਤਾਂ ਭੈ ਮੁਕਤ ਹੁੰਦਾ ਹੀ ਨਹੀਂ, ਸੰਸਾਰੀ ਸ਼ੇਰ ਨਹੀਂ ਭੈ ਮੁਕਤ ਹੁੰਦਾ, ਇਹ ਤਾਂ ਭੈ ਬਥੇਰਾ ਕਰਦਾ। ਹੁਣ ਤਾਂ ਲੋਕ ਜਾਣਦੇ ਨੇ ਇਹਨੂੰ। ਗਊ ਲਫ਼ਜ਼ ਵੀ ਉਹ ਗਊ ਤੇ ਵੀ ਝਗੜਾ ਹੀ ਸੀ, ਵੀ ਗਊ ਗਾਇ ਨੂੰ ਕਹਿੰਦੇ ਸੀ। ਇੱਥੇ ਹੀ ਤਾਂ ਜਾ ਕੇ ਨਾਮਦੇਵ ਦਾ ਪੰਗਾ ਪਿਆ ਸੀ, ਗਊ ਨੂੰ ਤੂੰ ਜੋ ਵੀ ਕਰ ਕਿਸਮਤ ਕੀਤੀ ਹੋਈ ਨੂੰ, ਇਹ ਗਊ ਨੂੰ ਇਹ ਗਊ ਕਹਿੰਦੇ ਨੇ ਇਸ ਗਾਇ ਨੂੰ। ਅਸੀਂ ਗੁਰਮਤ ਨੂੰ ਗਊ ਕਹਿੰਦੇ, ਗਊ ਭੈਂਸ ਵਾਂਗੂ ਲਾਵੇਰੀ, ਪਹਿਲੀ ਗਊ ਭੈਂਸ ਨੀ, ਬੁੱਧ ਹੋਵੇ ਜਿਹੜੀ ਬੁੱਧ ਪੈਦਾ ਹੋਵੇ ਜੀ ਚ, ਗੁਰਮਤ ਪੈਦਾ ਹੋਵੇ ਜੀ ਚੋਂ, ਐਸੀ ਗੱਲ ਪੈਦਾ ਕਰੇ ਜਿਹਦੇ ਵਿੱਚ ਤੱਤ ਹੋਵੇ, ਐਸੀ ਬਾਣੀ ਹੋਵੇ ਜੀ, ਤੱਤ ਗਿਆਨ ਹੋਵੇ, ਤੱਤ ਹੋਵੇ ਜੀ ਚ। ਇਹ ਗੱਲਾਂ ਇਉਂ ਕਹੀਆਂ ਹੋਈਆਂ ਸੀ, ਹਾਂ ਗੱਲਾਂ ਦਾ ਨਾਸ ਮਾਤ ਅਰਥ ਵਿਗਾੜ ਕੇ ਸਸਤੇ ਜੇ ਅਰਥ ਕਰ ਲਏ, ਉਹ ਗੁਰਮਤ ਦਾ ਜੋ ਤੱਤ ਗਿਆਨ ਸੀ ਖਤਮ ਹੋ ਗਿਆ। ਇਸ ਕਰਕੇ ਗਊ ਹੈ ਜਿਹੜੀ ਜਿਹੜੀ ਮੇਰੀ ਮੱਤ ਹੈ ਹੁਣ, ਹੁਣ ਜਿਹੜੀ ਬੁੱਧ ਹੈ ਮੱਤ ਹੈ ਜੋ ਮੈਂ ਲੈ ਰਿਹਾ, ਐਤਕੀ ਜੋ ਮੈਂ ਬੁੱਧ ਲਈ ਹੈ, ਇਹ ਸਾਰਾ ਇਹਨੂੰ ਸਾਰ ਰੂਪ ਸਾਰ ਗਿਆਨ ਚੜਾਇਆ ਸ਼ੁਰੂ ਤੋਂ ਹੀ ਲੈ ਕੇ, ਕੂੜ ਗਿਆਨ ਨੀ ਖੜਵਾਇਆ ਇਹਨੂੰ, ਤੱਤ ਸਾਰ ਗਿਆਨ ਦੀ ਇਹਨੂੰ ਸਾਰੀ ਖੁਰਾਕ ਖੜਾਈ ਹੋਈ ਹੈ। ਇਹੀ ਚੱਲ ਰਿਹਾ ਇਹਦਾ ਜੋ ਮਾਲਕ ਹੈ, ਸਾਰ ਚੱਲ ਰਿਹਾ। ਕੌਣ ਦੂਰ ਕੌਣ ਮਾਲਕ, ਦੂਰ ਨੂੰ ਤਾਂ ਮਤਲਬ ਮਾਲਕ, ਗਾਇਨ ਦਾ ਜਿਹੜਾ ਮਾਲਕ ਹੈ, ਜੋ ਪ੍ਰਭ ਹੈ, ਜੋ ਚਿੱਤ ਹੈ, ਉਹ ਆਪਣੀ ਮੱਤ ਨੂੰ ਹੁਣ ਸਾਰ ਗਿਆਨ ਚੜਾ ਰਿਹਾ। ਜਿੰਨਾ ਚਿਰ ਮਨ ਦੇ ਨਾਲ ਅਟੈਚ ਸੀ ਉਹਨਾਂ ਚਿਰ ਸਾਰੀ ਗਿਆਨ ਜਿਹੜਾ ਸੀਗਾ ਇਹ ਖਾਦੀ ਸੀ, ਉਹਦੇ ਨਾਲ ਮਨਮਤ ਸੀ ਇਹ, ਦੁਰਮਤ ਸੀ ਇਹ, ਉਹਦੇ ਨਾਲ ਕੁਲੱਛਣੀ ਸੀ, ਕਰੂਪ ਇਹਦਾ ਰੂਪ ਵਿਗੜ ਗਿਆ ਸੀ। ਹੁਣ ਇਹਦਾ ਰੂਪ ਸਿਮਰਿਆ ਸੁਧਰਿਆ, ਉਹਨੇ ਬੁੱਧ ਬਦਲੀ ਹੈ, ਕਿਉਂ ਸਾਰ ਤੱਤ ਖਾਧਾ ਹੁਣ ਇਹਨੇ। ਗੱਲ ਇਹ ਹੈ ਚਾਰੇ ਚਰਾ ਰਿਹਾ ਹੈ, ਖੜਾ ਰਿਹਾ ਹੈ, ਚਾਰਾ ਦੇ ਰਿਹਾ ਹੈ ਸਾਰ। ਕੌਣ ਸਾਰ ਦਾ ਚਾਰਾ ਦੇ ਰਿਹਾ? ਦੂਲ, ਦੂਲੋ, ਦੂਲੋ ਪ੍ਰਭ, ਦੂਲੋ ਪ੍ਰਭ ਵਾਸਤੇ ਦੂਲੋ ਆਇਆ ਲਫ਼ਜ਼, ਦੂਲੋ ਜਿਹੜਾ ਲਫ਼ਜ਼ ਸੀ ਉਹਦਾ ਦੂਲ ਲੱਲੇ ਉਕੜ ਆਇਆ ਹੋਇਆ।
ਜਿਹੜੇ ਅਰਥ ਕੀਤੇ ਆ ਪ੍ਰੋਫੈਸਰ ਸਾਹਿਬ ਸਿੰਘ ਨੇ, ਉਹਨਾਂ ਨੇ ਤਾਂ ਸ਼ੇਰ ਹੀ ਲਿਖਿਆ ਹੈ, ਪਰ ਕਾਂਤ ਸਿੰਘ ਨਾਭਾ ਦੀ ਥੋੜੀ ਜ਼ਿਆਦਾ ਹੈਗੀ ਹੈ ਇਹਨਾਂ ਨਾਲੋਂ ਖੋਜ। ਸ਼ੇਰ ਬੱਬਰ ਸ਼ੇਰ ਨੂੰ ਵੀ ਸਾਰਦੂਲ ਕਹਿੰਦੇ ਆ, ਪਰ ਉਹਨਾਂ ਨੇ ਹੋਰ ਅਰਥ ਵੀ ਦਿੱਤੇ ਆ ਇਸ ਅੱਖਰ ਦੇ। ਉਹ ਕਹਿੰਦੇ ਰਾਵਣ ਦਾ ਇੱਕ ਦੂਤ ਤੇ ਉਹ ਉੱਤਮ ਨੂੰ ਵੀ ਸਾਰਦੂਲ ਕਹਿੰਦੇ ਆ।
ਠੀਕ ਹੈ, ਬਿਲਕੁਲ ਉੱਤਮ ਬੜਾ, ਜਿਹਨੂੰ ਆਪਾਂ ਠਾਕਰ ਕਹਿੰਦੇ ਹਾਂ ਜਾਂ ਜਿਹਨੂੰ ਆਪਾਂ ਜੇਠ ਕਹਿੰਦੇ ਹਾਂ।
ਹਾਂਜੀ, ਸ੍ਰੇਸ਼ਟ ਨੂੰ
ਸ੍ਰੇਸ਼ਟ ਕਹਿੰਦੇ
ਵੀ ਉਹਨਾਂ ਨੇ। ਇਹਦੇ ਅਰਥ ਪ੍ਰਧਾਨ ਵੀ ਕੀਤੇ ਆ, ਸ਼੍ਰੋਮਣੀ ਵੀ ਕੀਤੇ ਆ, ਤੇ ਉਹ ਕਹਿੰਦੇ ਕੋਈ ਦੋਹਰੇ ਦਾ, ਇਹ ਕਾਵਿ ਦੇ ਦੋਹਰੇ ਦਾ ਰੂਪ ਵੀ ਹੈ ਸਾਰਦੂਲ।
ਹਾਂ ਹਾਂ ਠੀਕ, ਉਹਨਾਂ ਦਾ ਫਿਰ ਡਿਕਸ਼ਨਰੀ ਦੇ ਆਧਾਰ ਤੇ, ਡਿਕਸ਼ਨਰੀ ਚੋਂ ਲੱਭੇ ਨੇ ਅਰਥ, ਇਹਨਾਂ ਲੋਕਾਂ ਨੇ ਡਿਕਸ਼ਨਰੀ ਆਪਣੇ ਮਤਲਬ ਦੇ ਅਰਥ ਰੱਖ ਲਏ, ਆਪਣੇ ਮਤਲਬ ਦਾ ਅਰਥ ਰੱਖ ਲਏ ਦੂਜੇ ਸ਼ਬਦ। ਹਾਂਜੀ, ਅਗਲੀ ਜਿਹੜੀ ਪੰਕਤੀ ਹੈ ਉਹ ਨੀ ਬੈਲੈਂਸ ਕਰ ਸਕਦੀ, ਇਹਨਾਂ ਜਿਹੜਾ ਅਰਥ ਉਤਰੇ ਨਹੀਂ ਕੀਤੇ ਅਸੀਂ ਪਹਿਲਾਂ। ਕੌਡੀ ਦਾ ਲੱਖ ਹੋਊਗਾ ਮੁੱਲ, ਇੱਥੇ ਅਰਥ ਆ ਕੇ ਜੁੜ ਜਾਣਗੇ ਜੇ ਉੱਥੇ ਗਾਇ ਮੰਨ ਲਈਏ ਤੇ ਕੌਡੀ ਦਾ ਲੱਖ ਕਿਵੇਂ ਮੁੱਲ ਹੋ ਗਿਆ? ਇਹ ਕਿੱਥੋਂ ਆ ਗਈ ਗੱਲ? ਨਾ ਸ਼ੇਰ ਨੂੰ ਗਾਇ ਨੂੰ ਸ਼ੇਰ ਪਿਆਰੇ ਤੇ ਨਾ ਕੌਡੀ ਦਾ ਲੱਖ ਮੁੱਲ ਹੋਵੇ, ਤਾਂ ਇਹਦੀ ਕੋਈ ਵਿਆਖਿਆ ਵੀ ਨੀ ਕਿਵੇਂ ਹੋਇਆ। ਅਸਲ ਚ ਕੌਡੀ ਸੀ ਜਿਹੜੀ, ਕੌਡੀ ਦੀ ਅਕਲ ਸੀ ਜਿਹੜੀ, ਜਿਵੇਂ ਨਾਮਾ ਚੀਬਾ ਕਹਿੰਦੇ ਦਮੜੀ ਦਾ, ਅੱਧੀ ਦਮੜੀ ਦਾ ਕੰਮ ਕੁਛ ਲਾਸੀਣਾ, ਉਹ ਗੱਲ ਹੈ ਜਿਹੜੀ ਕੌਡੀ ਦੀ ਬੁੱਧੀ ਸੀ, ਮੇਰੀ ਅਕਲ ਸੀ, ਜਿਹਨੂੰ ਕੋਈ ਪੁੱਛਦਾ ਨੀ ਸੀ, ਜਿਹਦੀ ਕੋਈ ਕਦਰੇ ਨੀ ਸੀ। ਅੱਜ ਉਹਨੂੰ ਲੱਖ ਲਿਆ, ਉਹਨੇ ਕੁਛ ਦਰਸ਼ਨ ਕਰ ਲਿਆ, ਉਹਨੇ ਜਾਂ ਸਮਝ ਲਿਆ, ਤਾਂ ਉਹਦਾ ਵੀ ਮੁੱਲ ਪੈ ਗਿਆ ਮੇਰੀ ਗੱਲ ਨੂੰ ਲੋਕ ਸੁਣਨ ਲੱਗ ਗਏ। ਲੱਖ ਨੀ ਮੁੱਲ ਪਿਆ, ਲੱਖ ਤੇ ਅੱਗੇ ਕਰੋੜ ਵੀ ਆ, ਲੱਖ ਦਰਸ਼ਨ ਹੋ ਗਿਆ ਇਹਨੂੰ, ਕੁਛ ਸਮਝ ਆ ਗਈ ਇਹਨੂੰ ਕੁਛ। ਜਦ ਇਹ ਕੌਡੀ ਵਾਲੀ ਬੁੱਧੀ ਬਿਲਕੁਲ ਬੁੱਧੀ ਦੇ ਵਿੱਚ ਕੁਛ ਇਹਨੂੰ ਸਮਝ ਆਈ, ਤਾਂ ਇਹਦਾ ਵੀ ਮੁੱਲ ਪੈਣ ਲੱਗ ਗਿਆ, ਅੱਜ ਮੇਰੀ ਗੱਲ ਦਾ ਵੀ ਮੁੱਲ ਪੈਣ ਲੱਗ ਗਿਆ। ਜਿਹੜੇ ਫਿਰ ਲੋਕ ਬੜੇ ਬੜੇ ਧਾਰਮਿਕ ਬੰਦੇ ਸੀ, ਆ ਕੇ ਚਰਚਾ ਕਰਨ ਲੱਗ ਗਏ, ਜਾਣ ਚਰਚਾ ਕਰਨ ਲੱਗ ਗਏ, ਬੜੇ ਬੜੇ ਜਿਹੜੇ ਕਹਿੰਦੇ ਗਾਉਂਦੇ ਸੰਤ ਤੇ, ਉਹ ਇਹਨਾਂ ਨੂੰ ਨਮਸਕਾਰ ਕਰਦੇ ਸੀ ਵੀ ਤੁਹਾਡਾ ਕੋਲ ਮਾਰਾ ਗਿਆਨ ਜ਼ਿਆਦਾ ਸਾਡੇ ਨੂੰ। ਉਹ ਮੁੱਲ ਪੈਣ ਲੱਗ ਗਿਆ, ਉਹਦੀ ਗੱਲ ਦਾ ਅਸਰ ਮੰਨਣ ਲੱਗ ਗਏ ਲੋਕ। ਆਏ
ਗਊ ਇਹ ਕੌਡੀ ਹੈ, ਫਿਰ ਕੌਡੀ ਕਾ ਲੱਖ ਹੁਆ ਮੂਲ, ਇਹਦਾ ਮਤਲਬ ਚੇਤਨ ਦੀ ਗੱਲ ਹੈ, ਜੜ ਦੀ ਗੱਲ ਨੀ ਹੈ।
ਨਾ ਜੀ ਨਾ।
ਠੀਕ ਹੈ ਜੀ। ਬੱਕਰੀ ਕੋ ਹਸਤੀ ਪ੍ਰਿਤਪਾਲੇ, ਆਪਣਾ ਪ੍ਰਭ ਨਦਰੀ ਨਿਹਾਲੇ।
ਆ ਜਿਹੜੀ ਬੱਕਰੀ ਆ, ਇਹਨਾਂ ਨੇ ਫਿਰ ਜਾਨਵਰ ਲੈ ਲਿਆ, ਉਹ ਬੱਕਰੀ ਬੋਲਣ ਸ਼ਕਤੀ ਨੂੰ ਕਿਹਾ, ਉਹਦੇ ਵਿੱਚ ਗਊ ਚ ਬੋਲਣ ਸ਼ਕਤੀ ਹੈ, ਬੋਲਦੀ ਹੈ, ਬੁੱਧ ਨੇ ਬੋਲਿਆ। ਅਗਲੀ ਸਾਹਿਬ ਸੇ ਵੀ ਅਗਲੀ ਕੀਤਾ ਦਾਨ, ਅਕਲ ਨਾਲੇ ਬੋਲ ਕੇ ਦਾਨ ਕਰਨਾ, ਦੇਣੀ ਹੈ ਅਕਲ। ਉਹ ਬੱਕਰੀ ਬੱਕ ਹੁੰਦਾ ਬੋਲਣਾ, ਬੱਕ ਉਹਨੂੰ ਕਹਿੰਦੇ ਨੇ ਬੱਕ, ਬੱਕਰੀ, ਬੱਕਰੀ ਦਾ ਬੱਕਰੀ ਬਣਾ ਦਿੱਤਾ ਇਕੱਠਾ ਕਰਕੇ। ਉਹਨਾਂ ਨੇ ਵੀ ਲੱਭ ਜਾਇਆ, ਜੇ ਜਾਣ ਕੇ ਭਗਤਾਂ ਨੇ ਰੱਖਿਆ ਨੇ ਵੀ ਇਹ ਬੱਕਰੀ ਨੂੰ ਸਮਝ ਜਾਣ, ਬਿਲਕੁਲ ਵਿਦਿਆ ਦੇ ਪੱਖੋਂ ਵੀ ਇਹਨਾਂ ਨੇ ਬੇਵਕੂਫ ਬਣਾ ਕੇ ਰੱਖਤਾ, ਰੋਲ ਕੇ ਰੱਖਤੇ ਸਾਰੇ ਵਿਦਵਾਨ। ਜਿਹੜੀ ਬੋਲਣ ਸ਼ਕਤੀ ਸੀ ਨਾ, ਜਿਹੜੀ ਬੋਲਦੀ ਸੀ, ਜੋ ਵੀ ਪਹਿਲਾਂ ਜੋ ਕਹਿਵੇ ਮਾਏ ਵਿਵੇਕ ਹੈ, ਜੋ ਗੱਲ ਕਰੂਗਾ ਉਹ ਚ ਵਿਵੇਕ ਦਾ ਪਤਾ ਲੱਗ। ਬੜੇ ਬੜੇ ਵਿਦਵਾਨ ਦੇਖਦੇ ਰਹਿ ਜਾਂਦੇ ਨੇ ਕਿੰਨੇ ਸ਼ਬਦ ਸੁਧਰੀ ਹੋਈ ਗੱਲ ਜਿਹੜੀ ਕਰਦੀ ਆ, ਸ਼ਬਦ ਵੀ ਉਹੋ ਜਿਹੇ ਚਾਹੀਦੇ ਨੇ, ਭਾਸ਼ਾ ਵੀ ਉਹੀ ਚਾਹੀਦੀ ਹੈ। ਜਿਹਨੂੰ ਭਾਸ਼ਾ ਹੀ ਨਹੀਂ ਆਉਂਦੀ, ਭਾਸ਼ਾ ਤੇ ਪਕੜੇ ਨਹੀਂ, ਉਹ ਆਪਣੀ ਗੱਲ ਕਿਵੇਂ ਕਰ ਦੂ? ਸੱਚ ਬੋਲਣ ਦੇ ਸਿਖਾਲਾ।
ਪ੍ਰੋਫੈਸਰ ਸਾਹਿਬ ਸਿੰਘ ਨੇ ਤਾਂ ਇਹੀ ਅਰਥ ਕੀਤੇ ਆ, ਉਹ ਕਹਿੰਦੇ ਹੇ ਮੇਰੇ ਪ੍ਰੀਤਮ ਪ੍ਰਭੂ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਤੇਰੇ ਅਨੇਕਾਂ ਗੁਣ ਹਨ, ਮੈਂ ਸਾਰੇ ਬਿਆਨ ਨਹੀਂ ਕਰ ਸਕਦਾ ਰਹਾਉ। ਇਹ ਭਾਈ ਦੁਨੀਆ ਦੇ ਧਨ ਪਦਾਰਥ ਦੇ ਕਾਰਨ ਮਨੁੱਖ ਦਾ ਮਨ ਆਮ ਤੌਰ ਤੇ ਅਹੰਕਾਰ ਨਾਲ ਹਾਥੀ ਬਣਿਆ ਰਹਿੰਦਾ ਹੈ, ਪਰ ਜਦੋਂ ਪਿਆਰਾ ਪ੍ਰਭੂ ਮਿਹਰ ਦੀ ਨਿਗਾਹ ਨਾਲ ਤੱਕਦਾ ਹੈ, ਤਾਂ ਪਹਿਲਾਂ ਅਹੰਕਾਰੀ ਹਾਥੀ ਮਨ ਬੱਕਰੀ ਵਾਲੇ ਗਰੀਬੀ ਸੁਭਾਅ ਨੂੰ ਆਪਣੇ ਅੰਦਰ ਸੰਭਾਲਦਾ ਹੈ, ਪ੍ਰਭੂ ਦੀ ਕਿਰਪਾ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਕੇ ਸ਼ੇਰ ਹੋਏ ਮਨ ਗਿਆਨ ਇੰਦਰੀਆਂ ਨੂੰ ਆਪਣੇ ਵਸ ਵਿੱਚ ਰੱਖਣ ਲੱਗ ਪੈਂਦਾ ਹੈ।
ਪੰਡਿਤ ਦੀ ਕਥਾ ਲਿਖੀ ਹੋਈ ਹੈ, ਉਹਦੀ ਇਹਨਾਂ ਨਕਲ ਮਾਰਤੀ ਜਾ ਕੇ। ਸੰਸਾਰ ਦੇ ਵਿੱਚ ਹਸਤੀ ਕਿਹਦੀ ਹੈ? ਖੁਦ ਪ੍ਰਤਪਾਲ ਕਰਦਾ ਹਸਤੀ ਹੈ ਜਿਹੜੀ, ਸ਼ਕਤੀ ਹੈ ਜਿਹੜੀ, ਪ੍ਰਭ ਦੀ ਆਪਣੀ ਹਸਤੀ ਹੈ। ਸਰੀਰ ਚ ਹਸਤੀ ਕੀ ਹੈ? ਇੱਕੋ ਹੀ ਤਾਂ ਹਸਤੀ ਹੈ ਸਰੀਰ ਦੇ ਵਿੱਚ, ਜਿਹੜਾ ਮਾਲਕ ਹੈ, ਜਿਹੜਾ ਆਪ ਹਰ ਬੈਠਾ ਹੈ। ਹਰ ਤੋਂ ਉੱਚੀ ਹਸਤੀ ਕੀ ਹੋਊਗੀ? ਘੱਟ ਘੱਟ ਮੈਂ ਹਰਜੂ ਬਸ ਹੈ, ਜਾਂ ਹਰਜੂ ਖੁਦੇ ਪਾਲ ਪਾਲਣਾ ਕਰ ਰਹੇ, ਪਿੱਛੇ ਖੜਾ ਹੈ, ਬੋਲਣ ਸ਼ਕਤੀ ਦੇ ਹਰੇ ਬੋਲ ਰਿਹਾ, ਹਰ ਕੀ ਕਥਾ ਹੈ? ਆਪਣੀ ਕਥਾ ਆਪ ਹੀ ਜਦ ਕਰੇ ਹਰ, ਤਾਂ ਪ੍ਰਿਤ ਪਾਲਣਾ ਹੁੰਦੀ ਹੈ ਉਹਦੀ, ਫਿਰ ਅਮਰ ਹੁੰਦੀ ਹੈ, ਫਿਰ ਇਹਦੀ ਗੱਲ ਕੋਈ ਝੂਠੀ ਨਹੀਂ ਹੈ, ਫਿਰ ਸੱਚ ਬੋਲ ਸਕਦੀ ਹੈ, ਸੱਚ ਬੋਲਣ ਦੀ ਸਮਰੱਥਾ ਜਦੇ ਹੋ ਸਕਦੀ ਹੈ ਇਹ ਚ। ਹਸਤੀ ਖੁਦ ਜੋ ਹਸਤੀ ਹੈ ਇਸ ਦੇਹੀ ਦੇ ਵਿੱਚ, ਜਿਹਦੀ ਵਜ੍ਹਾ ਨਾਲ ਦੇਹੀ ਚੱਲਦੀ ਹੈ, ਉਹ ਸ਼ਕਤੀ ਆਪ ਪ੍ਰਤਪਾਲ ਕਰੇ ਬੋਲਣ ਸ਼ਕਤੀ ਦੀ, ਆਪ ਬੁਲਾਵੇ, ਆਪ ਜਪਾਏ ਜਪੇ ਸੁਣੋ, ਆਪ ਗਵਾਏ ਗਵਾਏ ਤਾਂ ਹਰ ਗੁਣ ਗਾਓ। ਹਰ ਗੁਣ ਤਾਂ ਗਾਏ ਜਾ ਸਕਦੇ ਨੇ ਜੇ ਹਰ ਆਪ ਗਵਾਵੇ।
ਠੀਕ ਹੈ। ਹਸਤੀ ਦੇ ਅਰਥ ਹਾਥੀ ਵੀ ਹੁੰਦੇ ਆ,
ਪਰ ਇੱਥੇ ਬੱਕਰੀ ਹੈ ਨਾਲ, ਕਿੰਨੀ ਨੂੰ ਹਾਥੀ ਪਰ ਸਵਾਲ ਨੀ ਕਰਦਾ ਤੇ ਉਹਦੀ ਜੋ ਕੀ ਗੱਲ
ਠੀਕ ਹੈ
ਪਾਕਲਾ ਫਿਰ ਬਹੁਤ ਆਇਆ ਉਹਦੇ ਵਿੱਚ ਦਸਮ ਗ੍ਰੰਥ ਵਿੱਚ ਪਾਕਾ ਅਲੱਗ ਹੈ ਰੀਹ ਅਲੱਗ ਹੈ ਰੀ ਹੈ ਬੋਲਣ ਵਾਲੀ ਬੋਲਣ ਸ਼ਕਤੀ ਉਹ ਵੀ ਬੁੱਧੀ ਹੋਈ ਹੈ ਬੁੱਧੀ ਬੋਲਣ ਸ਼ਕਤੀ ਵੀ ਹੈ ਸ਼ਕਤੀਆਂ ਦੇ ਨਾਂ ਨੇ ਅਲੱਗ ਅਲੱਗ ਉੱਥੇ ਤੁਸੀਂ ਬਾਕ ਬਾਣੀ
ਆਦਿ ਵਿੱਚ ਬੱਕ ਦੀ ਥਾਂ ਬਕੋ ਆਇਆ ਹੈ ਬਕੈ ਆਇਆ ਹੈ ਬਕਤ ਆਇਆ ਹੈ ਬਕਤਾ ਆਇਆ
ਬਕਤਾ ਵੀ ਲਫ਼ਜ਼ ਆਇਆ ਹੋਇਆ
ਹਾਂ ਬਕਤਾ ਕਹਿੰਦਾ ਮਤਲਬ ਜਿਹੜਾ ਬੋਲ ਰਿਹਾ ਹੈ
ਹਾਂ ਬੋਲਣ ਵਾਲਾ
ਹਾਂ ਬਕਤੇ ਜਿਹੜੇ ਬੋਲਣ ਵਾਲੇ ਜ਼ਿਆਦਾ ਬਕਤੇ ਬਕਤਾ ਠੀਕ ਹੈ ਜੀ ਤੇ ਬੱਕਰੀ ਸ਼ਬਦ ਇੱਥੇ ਤਿੰਨ ਵਾਰ ਆਉਂਦਾ ਆਪ ਹੀ ਭਾਉ ਪਾਇੰਦਾ ਪਿਆਰੇ ਬੰਨ ਬੱਕਰੀ ਸੀ ਹੰਡਾਇਆ
ਬੋਲਣ ਸ਼ਕਤੀ ਵੀ ਬੰਨ ਲਈ ਉਹ ਚੁੱਪ ਕਰਾਤੀ ਪਹਿਲਾਂ ਬੋਲਦਾ ਤਾਂ ਮਨਮੁਖੀ ਸੀ ਜਿਹੜੀ ਮਨਤੀ ਬੋਲਤੀ ਬੰਦ ਕਰਤੀ ਪਹਿਲਾਂ ਫਿਰ ਛੇੜ ਛੜਕਾਲ ਵਾਲੇ
ਠੀਕ ਹੈ
ਵਧੀ ਬੱਕਰੀ ਵਿਚਾਰੀ ਕੀ ਕਰੇ ਉਹਦਾ ਮੌਤ ਦਾ ਭੈ ਚਲਿਆ ਗਿਆ
ਜਗ੍ਹਾ ਹੋਰ ਆਉਂਦਾ ਬੱਕਰੀ ਸਿੰਘ ਇਕੱਤੇ ਖਾਏ ਰਾਖੇ ਮਨ ਹਰ ਜਪੀ ਭ੍ਰਮ ਪੋ ਦੂਰ ਕੀਜੈ
ਜਾਂ ਹੁਕਮ ਦੇ ਨਾਲ ਜੁੜੀ ਹੋਈ ਹੈ ਬੱਕਰੀ ਹੁਕਮ ਦਾ ਛੇਰ ਹੈ ਇਹਦੇ ਵਾਸਤੇ
ਹੁਣ ਬੱਕਰੀ ਜਾਨਵਰ ਤਾਂ ਨੀ ਹੈ ਨਾ ਬੱਕਰੀ ਕਹਾਂਗੇ
ਇਹ ਚੇਤਨ ਦੀ ਗੱਲ ਹੈ
ਠੀਕ ਹੈ ਬੱਕਰੀ ਉਹ ਬੁੱਧੀ ਹੈ ਜਿਹੜੀ ਤੇ ਸਿੰਘ ਹੈਗਾ ਹੁਕਮ ਹੈ ਜੀ
ਦੇਖੋ ਤਾਂ ਮਾਲਕ ਹੈ
ਠੀਕ ਹੈ ਤਾਂ ਹੀ ਆਉਂਦਾ ਨਾ ਬੱਕਰੀ ਸਿੰਘ ਇਕੱਤੇ ਖਾਏ ਰਾਖੇ ਮਨ ਹਰੀ ਜਪ ਭ੍ਰਮ ਪੋ ਦੂਰ ਕੀਜੈ
ਇੱਥੋਂ ਜੇ ਤੁਸੀਂ ਇਹ ਅਰਥ ਲੈ ਲੇ ਉੱਥੇ ਯਾਰ ਉਹ ਅਰਥ ਲੈ ਲੇ ਗਿਆਨ ਨਾ ਭ੍ਰਮ ਗਿਆਨ ਨਾ ਫਿਰ ਕੁਛ ਮੇਲ ਖਾਂਦੀ ਹੈ ਗੱਲ ਨਹੀਂ ਤਾਂ ਮੇਲ ਹੀ ਨਹੀਂ ਖਾਂਦੀ ਹੈ
ਠੀਕ ਹੈ ਜੀ
ਤੁਸੀਂ ਬਾਹਰੋਂ ਮਿਸਾਲ ਅੰਦਰ ਲਓਗੇ ਅੰਦਰ ਦੱਸੋ ਵੀ ਕੀ ਮਿਸਾਲ ਹੋਈ ਇਹਦੀ ਬਾਹਰਲੀ ਗੱਲ ਤਾਂ ਕਹੀ ਹੈ ਵੀ ਅੰਦਰ ਗੱਲ ਜੋ ਆਪਾਂ ਅੰਦਰ ਮਿਲਦਾ ਉਹਦਾ ਅੰਦਰ ਉਹਦਾ ਕੀ ਮੇਲ ਮਿਲਿਆ ਫਿਰ ਸਿੰਘ ਕਦ ਬੱਕਰੀ ਨੂੰ ਚਾਰ ਬੱਕਰੀ ਦੀ ਰਖਵਾਲੀ ਕਰਦਾ ਜਾਂ ਹਾਥੀ ਕਦੋਂ ਬੱਕਰੀ ਦੀ ਪਾਲਣਾ ਕਰਦਾ ਕਿਤੇ ਪਾਲਣਾ ਕਰਦਾ ਹੋਵੇ ਕੋਈ ਐਸੀ ਗੱਲ ਨਹੀਂ ਹੈ ਕਿਵੇਂ ਤੁਸੀਂ ਇਹਨੂੰ ਨਿਰਾਕਾਰੀ ਦੁਨੀਆ ਨਾਲ ਜੋੜੋਗੇ ਹਾਥੀ ਦੇ ਨਾਲ ਜੇ ਅਸੀਂ ਅਰਥ ਕਰ ਲਈਏ ਹਸਤੀ ਕਰ ਸਕਦੇ ਹਾਂ ਜੋ ਮੇਨ ਪਾਵਰ ਹੈ ਸ਼ਕਤੀ ਹੈ ਜੋ ਸਰੀਰ ਦੇ ਵਿੱਚ ਉਹ ਹਸਤੀ ਹੈ ਜੋ ਜਿਹਦੇ ਆਸਰੇ ਸਰੀਰ ਖੜਾ ਹੈ ਚੱਲਦਾ ਹੈ ਦੇਖਣ ਸ਼ਕਤੀ ਵੀ ਦੇਖਣ ਚ ਵੀ ਸ਼ਕਤੀ ਉਹੀ ਹੈ ਬੋਲਣ ਚ ਵੀ ਉਹੀ ਸ਼ਕਤੀ ਕੰਮ ਕਰਦੀ ਹੈ ਸੁਣਨ ਵਿਚ ਵੀ ਉਹੀ ਸ਼ਕਤੀ ਕੰਮ ਕਰਦੀ ਹੈ
ਠੀਕ ਹੈ ਜੀ ਚੇਤਨ ਦੀ ਗੱਲ ਸੀ ਸਮਝਾਇਆ ਸੀਗਾ ਸੰਸਾਰੀ ਅਰਥ ਕਰ ਲੇ ਤੇ ਚੇਤਨ ਦੇ ਅਰਥ ਛੱਡ
ਚੇਤਨ ਤਾਂ ਛੁੱਟ ਗਈ ਗੱਲੇ ਛੁੱਟ ਗਈ ਡੋਰੇ ਛੁੱਟ ਗਏ ਚੇਤਨ ਵੀ
ਠੀਕ ਹੈ ਜੀ ਆਪਣਾ ਪ੍ਰਭ ਨਜ਼ਰ ਨਿਹਾਲੇ
ਹਾਥੀ ਬੱਕਰੀ ਨੂੰ ਪਾਲਦਾ ਜਿਹੜਾ ਖੜਾਉਂਦਾ ਉਹੀ ਤਾਂ ਪ੍ਰਭ ਹੈ ਪਾਲਣਾ ਕਰਦਾ ਨਜ਼ਰ ਨਿਹਾਲੇ ਤੇ ਦੇ ਜਾਂਦਾ ਉਹ ਇੱਥੇ ਆ ਕੇ ਤੀਜੀ ਪੰਕਤੀ ਤੇ ਪਿੱਛੋਂ ਜੇ ਨਾ ਉਸ ਲਾਈਨ ਚੱਲਦੇ ਹੁੰਦੇ ਇੱਥੇ ਅੱਗੇ ਕੀ ਕਰਦੇ ਇੱਥੇ ਅੱਗੇ ਦਰਸ਼ਨ ਹੋ ਗਿਆ ਪਹਿਲੇ ਸਟੈਪ ਤੋਂ ਹੀ ਇੱਧਰ ਨੂੰ ਆ ਰਿਹਾ
ਠੀਕ ਹੈ ਨਾਲੇ ਆਪਣੇ ਪ੍ਰਭ ਦੀ ਗੱਲ ਹੋ ਰਹੀ ਹੈ ਜੀ
ਸਿੱਧੀ ਗੱਲ ਆ ਗਈ ਆਪਣਾ ਪ੍ਰਭ ਨਜ਼ਰ ਨਿਹਾਲੇ
ਠੀਕ ਹੈ ਅੱਗੇ ਵੀ ਸ਼ਬਦ ਵਿੱਚ ਸਾਫ਼ ਹੋ ਜਾਏਗੀ ਇਹ ਗੱਲ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਸਾਕੋ ਬਹੁ ਗੁਣ ਤੇਰੇ ਰਹਾਉ
ਉਹਦਾ ਦਰਸ਼ਨ ਹੋ ਗਿਆ ਜਾਏ ਬੜਿਆ ਉੱਥੇ ਉਹਦੇ ਘਰ ਦੇ ਵਿੱਚ ਉਹਦੇ ਮੰਦਰ ਚ ਉਹਦੇ ਚਰਨਾਂ ਚ ਫਿਰ ਉਹਦਾ ਪ੍ਰੀਤਮ ਫਿਰ ਉਹਦਾ ਗੁਣਗਾਨ ਕੀਤਾ ਕਿਰਪਾ ਨਿਧਾਨ ਤੂੰ ਪ੍ਰੀਤਮ ਮੇਰਾ ਸਾਹਿਬ ਹੈ ਮੈਂ ਤੇਰੇ ਗੁਣ ਨਹੀਂ ਵਰਣ ਕਰ ਸਕਦਾ ਤੇਰੇ ਇੰਨੇ ਗੁਣ ਨੇ ਮੈਨੂੰ ਹੁਣ ਪਤਾ ਨਜ਼ਰ ਆ ਰਹੇ ਨੇ ਉਦੋਂ ਤਾਂ ਮੈਂ ਸੁਣਿਆ ਹੀ ਸੀ ਦੇਖਿਆ ਨੀ ਸੀ ਇੱਥੇ ਆ ਕੇ ਦੇਖਿਆ ਇੱਥੇ ਇੰਨੀਆਂ ਸ਼ਕਤੀਆਂ ਨੇ ਤੇਰੇ ਕੋਲ ਏਡਾ ਬੜਾ ਕੰਟਰੋਲ ਤੂੰ ਥੰਮੀ ਬੈਠਾ ਹੈ ਸਾਰੀਆਂ ਧਰਤੀਆਂ ਦਾ ਸਾਰੇ ਸੂਰਜਾਂ ਸਾਰੇ ਜੀਵਾਂ ਦਾ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਵਿਸ਼ਵਾਸ ਵਾਲੀ ਗੱਲ ਹੈ
ਇਹ ਹੁਣ ਕਿਰਪਾ ਨਿਧਾਨ ਪ੍ਰੀਤਮ ਭਾਵ ਮੇਰੇ ਇਹ ਹੁਣ ਪੂਰਨ ਬ੍ਰਹਮ ਦੀ ਗੱਲ ਹੋ ਰਹੀ ਹੈ
ਹਾਂ ਪੂਰਨ ਬ੍ਰਹਮ ਹੀ ਹੈ ਜਦ ਹਾਲ ਹੈ ਦਰਸ਼ਨ ਹੋ ਗਿਆ ਪੂਰਨ ਬ੍ਰਹਮ ਦੇ ਦਰਸ਼ਨ ਹੋਏ ਨੇ ਅਜੇ ਅਜੇ ਤਾਂ ਬਲ ਨੇ ਸਾਕੋ ਜਿਹੜੇ ਗੁਣ ਨੇ ਫਿਰ ਉਹ ਗੁਣ ਤਾਂ ਗਾਂ ਨਾਮ ਚ ਨੇ ਸਾਰੇ
ਠੀਕ ਹੈ ਜੀ ਦੀਸਤ ਮਾਸ ਨਾ ਖਾਏ ਬਿਲਾਈ ਮਹਾ ਕਸਾਬ ਛੁਰੀ ਸੱਟ ਪਾਈ
ਹਾਂ ਕਹਿੰਦੇ ਜਦ ਮਾਸ ਦੀ ਨਾ ਹੁੰਦਾ ਤਾਂ ਮਤਲਬ ਇੰਨੀ ਜਿੱਤੇ ਮਾਸ ਦੇਖਿਆ ਉਸ ਨੂੰ ਮੁਰਖ ਬਣਦੀ ਹੈ ਬਿੱਲੀ ਬਿੱਲੀ ਆਪਣਾ ਵੀ ਮਾਸ ਹੁੰਦਾ ਉਹਨੂੰ ਨੀ ਖਾਂਦੀ, ਹਰ ਕਿਸਮ ਦਾ ਮਾਸ ਇਹਦੀ ਬਿੱਲੀ ਖਾ ਜਾਂਦੀ, ਬੰਦੇ ਦਾ ਵੀ ਮਾਸ ਹੁੰਦਾ, ਕੋਈ ਬਿੱਲੀ ਉਹਦੇ ਉੱਤੇ ਫਿਰੀ ਜਾਂਦੀ ਹੈ ਘਰਦਿਆਂ ਦੇ ਨਿਆਣਿਆਂ ਦੇ ਉੱਤੇ, ਇਹਦਾ ਮਤਲਬ ਨੀ ਜਿਹੜਾ ਮਾਸ ਦੇਖ ਲਿਆ ਉਸੇ ਨੂੰ ਖਾਲੂ ਬਿੱਲੀ, ਕੋਈ ਖਾਸ ਮਾਸ ਹੁੰਦਾ ਬਿੱਲੀ ਦੇ ਖਾਣ ਵਾਲਾ, ਇਹ ਮੈਂ ਜਿਹੜਾ ਇਹ ਕਾਲ ਹੈ ਸਾਰਿਆਂ ਨੂੰ ਨੀ ਖਾ ਜਾਂਦਾ, ਸਾਰਿਆਂ ਨੂੰ ਨੀ ਮਾਰਦਾ, ਜਿਹੜੇ ਰਾਮ ਦੇ ਬੰਦੇ ਹੁੰਦੇ ਨੇ ਰਾਮ ਉਹਨਾਂ ਨੂੰ ਨੀ ਮਾਰਦਾ ਹੁੰਦਾ, ਆਪਣਿਆਂ ਨੂੰ ਨੀ ਮਾਰਦਾ, ਉਹ ਰਾਵਣ ਦੀ ਫੌਜ ਮਾਰੂਗਾ ਆਪਣੀ ਗੱਲ ਮਾਰੂਗਾ।
ਅੱਛਾ, ਉਹ ਇਹ ਸ਼ਬਦ ਨੂੰ ਕਹਿੰਦੇ ਆ ਵੀ ਇਹ ਸਦਨਾ ਜੀ ਦੇ ਨਾਲ ਜੁੜਦਾ,
ਉਹ ਜਿਹਦੇ ਨਾਲ ਮਰਜ਼ੀ ਜੋੜ ਲੈਣ ਉਹ ਸਦਨਾ ਨਾਲ ਕਾਹਨੂੰ ਜੁੜਦਾ ਉਹ ਕੋਈ ਸ਼ਬਦ
ਨਹੀਂ। ਉਹ ਕਹਿੰਦੇ ਛੁਰੀ ਡਿੱਗੀ ਸੀ, ਕਹਿੰਦੇ ਚਾਹ ਛੁਰੀ ਸੱਟ ਪਾਈ,
ਛੁਰੀ ਕਿੱਥੇ ਡਿੱਗੀ ਸੀ, ਕਿੱਥੇ ਸਦਨਾ ਦੀ ਗੱਲ ਆਈ ਏ?
ਨਹੀਂ ਮੈਂ ਤਾਂ ਪੁੱਛ ਰਿਹਾ,
ਸਦਨਾ ਤਾਂ ਕਹੇ ਨੀ ਰਿਹਾ ਵੀ ਮੈਂ ਕੋਈ ਉਹ ਕੀਤਾ ਕਰਮ ਛੱਡਿਆ, ਉਹ ਤਾਂ ਕਾਗ ਹੁਣ ਤੇਰੇ ਸਤਗੁਰ ਦਾ ਜੋ ਕਰਮ ਨਾਸ ਹੈ, ਕਹਿੰਦੇ ਵੀ ਕਰਮ ਮੈਂ ਨੀ ਛੱਡਦਾ, ਕਰਮ ਦਾ ਨਾਸ ਹੈ, ਕਰਮ ਦਾ ਨਾਸ ਹੋਣਾ, ਕਰਮ ਮੈਂ ਕਦੇ ਨੀ ਰਿਹਾ ਜਾਵੇ। ਜੇ ਸਦਨਾ ਛੁਰੀ ਸੁਰਤੀ ਦਾ ਮਤਲਬ ਪੁੱਲ ਪਾਪ ਨੂੰ ਮੰਨਦਾ ਸੀ, ਬੜੀ ਸ਼ਰਾਰਤ ਕੀਤੀ ਹੈ ਗੱਲ ਕਹਿ ਕੇ ਉਹਨਾਂ ਨੇ।
ਅੱਛਾ ਜੀ, ਮਹਾਕਸਾਬ ਹੁਕਮ ਨੂੰ ਕਹਿੰਦੇ
ਆ, ਮਹਾਕਸਾਬ ਨੇ ਛੁਰੀ ਸੁੱਟ ਦਿੱਤੀ ਭਗਤਾਂ ਨੂੰ ਦੇਖ ਕੇ,
ਹਾਂਜੀ,
ਉਹ ਕਹਿੰਦੇ ਇਹਨਾਂ ਤੇ ਨੀ ਚੱਲਦੀ ਮੇਰੀ ਛੁਰੀ, ਆ ਫੜ, ਹੁਕਮ ਹੈ ਮਹਾਕਸਾਬ ਨੇ ਵੀ ਤਾਹੀ ਤਾਂ ਕਾਲ ਪੁਰਖ ਕਾ ਮਰਦਾ ਆਣ ਕੇ, ਪਹਿਲਾਂ ਉਹਨੂੰ ਦਿਖਾਇਆ ਨਾ ਬਈ ਸਾਰਿਆਂ ਨੂੰ ਮਾਰ ਦਿੰਦਾ, ਪਰਵਾਹ ਨੀ ਕਰਦਾ ਕਿਸੇ ਦੀ, ਜਾਂ ਭਗਤ ਆਇਆ ਉਹ ਕਹਿੰਦਾ ਤੁਹਾਡੀ ਵੀ ਹੱਥ ਚੱਲਦੇ ਮੇਰੇ, ਆ ਪਈ ਹੈ ਛੁਰੀ, ਇੱਥੇ ਛੁਰੀ ਸਿੱਟੀ ਸੀ ਕਿਹਨੇ, ਬੜਾ ਜਿੰਮੇ ਲਾਤੀ ਕਿਹਦੇ,
ਠੀਕ ਹੈ ਜੀ,
ਜਿਵੇਂ ਆਪਣਾ ਇਰਾਦਾ ਬਦਲ ਦਿੰਦੀ ਬਿੱਲੀ ਹਰੇਕ ਕਿਸਮ ਦੇ ਵਾਸਤੇ, ਐਵੇਂ ਜਿਹੜੇ ਭਗਤਾਂ ਨੂੰ ਦੇਖ ਕੇ ਕਾਲ ਵੀ ਆਪਣੀ ਇਰਾਦਾ ਬਦਲ ਲੈਂਦਾ, ਆਪਣਿਆਂ ਨੂੰ ਨੀ ਗੱਲਦੇ ਹੁੰਦੇ, ਆਪਣਿਆਂ ਨੂੰ ਖਤਰਾ ਨੀ ਹੁੰਦਾ ਉਹ ਤੋਂ,
ਠੀਕ ਹੈ ਜੀ। ਕਰਨ ਹਾਰ ਪ੍ਰਭ ਹਿਰਦੈ ਉੱਠਾ, ਪਾਥੀ ਮਛਲੀ ਕਾ ਜਾਲਾ ਟੁੱਟਾ।
ਕਰਨ ਹਾਰ ਸੀ ਜੀ ਨੇ ਬਣਾਈ ਸੀ, ਕਰਨ ਹਾਰ ਹੈ ਜੋ ਪ੍ਰਭੂ ਜਾ ਹਿਰਦੇ ਚ ਉੱਠਿਆ, ਜਾਂ ਹਿਰਦੇ ਚ ਬੋਲਦਾ ਆਪ, ਹਿਰਦੇ ਚ ਜਾਂ ਵਰਦਾ ਹੈ, ਉਹ ਕਿਰਪਾ ਦੀ ਧਾਰ ਜਾਂ ਉਹਦੀ ਹਿਰਦੇ ਚ ਵਰਸਦੀ ਹੈ, ਜਾਂ ਬੁਲਾਉਂਦਾ ਉੱਠਾ।
ਕਰਨ ਹਰ ਪ੍ਰਭ ਜਿਹੜਾ ਆਪਣਾ ਮੂਲ ਹੈ, ਜਦੋਂ ਹਿਰਦੇ ਚੋਂ ਤੁਰਠ ਕੇ ਬੋਲਦਾ ਹੈ ਜੀ,
ਉਹਦੇ ਅੰਦਰੋਂ ਪੈਦਾ ਹੁੰਦਾ ਹੁਕਮ, ਇੱਕ ਹੋ ਕੇ ਜਾਂ ਉੱਗਦਾ ਉੱਠਾ ਹੁੰਦਾ ਫਿਰ,
ਠੀਕ ਹੈ। ਪਾਥੀ ਮਛਲੀ ਕਾ ਜਾਲਾ ਤੂ,
ਉਹਦੀ ਮਛਲੀ ਪਹਿਲਾਂ ਬੰਨੀ ਹੋਈ ਸੀ ਨਾ, ਮਨ ਬੰਨਿਆ ਹੋਇਆ ਸੀ, ਸੁਰਤ ਬੰਨੀ ਹੋਈ ਸੀ ਪਹਿਲਾਂ, ਬੰਨ ਬਿਠਾਲੀ ਸੀ, ਬੰਦ ਬਿਠਾਲੀ, ਉਹਦਾ ਜਾਲਾ ਟੁੱਟ ਗਿਆ, ਉਹਦਾ ਜਾਲਾ ਜਾਲ ਪਾਇਆ ਸੀ ਉੱਥੇ, ਪਰ ਜਾਲ ਟੁੱਟ ਗਿਆ, ਜਾਲ ਆਜ਼ਾਦ ਹੋ ਗਈ, ਆਜ਼ਾਦ ਹੋ ਗਈ, ਸੁਖ ਸਾਗਰ ਚ ਫੈਲ ਗਈ ਜਾ ਕੇ, ਪਹਿਲਾਂ ਉਹ ਭਵ ਸਾਗਰ ਦੇ ਅੰਦਰ ਅੰਦਰ ਸੀ।
ਅੱਛਾ, ਭਵ ਸਾਗਰ ਸੁਖ ਸਾਗਰ ਦੇ ਵਿੱਚ ਜਾਲਾ ਸੀਗਾ, ਉਹ ਹੁਣ ਤੋੜ ਕੇ ਉਹ ਸੁਖ ਸਾਗਰ ਚਲੀ ਗਈ,
ਪਰ ਉਹ ਜਾਲਾ ਟੁੱਟ ਗਿਆ, ਉਹ ਆਪਣੇ ਸੁਖ ਸਾਗਰ ਚਲੀ, ਜਾਲਾ ਹੀ ਰੋਕਦਾ ਲੋਕੀ ਬੈਠਾ ਤਾ ਭਰਮ ਸਾਗਰ, ਇਹਦੇ ਵਿੱਚ ਭਰਮ ਗਿਆਨ ਦਾ ਜਾਲਾ ਹੀ ਲੋਕੀ ਬੈਠਾ ਤਾ ਭਰ ਸਾਗਰ ਚ,
ਠੀਕ ਹੈ,
ਜਾਲੇ ਬਿਜਲਦੀ ਜਾਲੇ ਦੇ ਬਾਹਰ ਜਾ ਨੀ ਸਕਦੀ ਸੀ।
ਜਿਹੜਾ ਕਰਨ ਹਾਲ ਪ੍ਰਭ ਹੈ, ਉਹਦੇ ਚੋਂ ਪ੍ਰਭੂ ਜਦੋਂ ਬੋਲਿਆ ਫੇਰ ਇਹ ਅਵਸਥਾ ਹੋਈ, ਠੀਕ ਹੈ ਜੀ। ਸੂਕੇ ਕਾਸ਼ਟ ਹਰੇ ਚਲੂਲ, ਉੱਚੇ ਥਲ ਫੂਲੇ ਕਮਲ ਅਨੂਪ,
ਥਲ ਜਿਹੜਾ ਉੱਚੀ ਜ਼ਮੀਨ ਸੀ, ਉੱਚੀ ਜ਼ਮੀਨ ਤੇ ਪਾਣੀ ਨਾ ਖੜਦਾ ਹੁੰਦਾ, ਦੇਖੋ ਉੱਚੀ ਜ਼ਮੀਨ ਸੀ ਜਿਹੜੀ ਥਲ ਸੀ, ਟਿੱਬਾ ਥਲ ਵੈਸੇ ਟਿੱਬੇ ਨੂੰ ਕਹਿੰਦੇ, ਰੇਤ ਨੂੰ ਕਹਿੰਦੇ, ਉਹ ਤੇ ਕਮਲ ਦੇ ਫੁੱਲ ਜਿਹੜੇ ਸੀ ਹਰੇ ਹੋ ਗਏ, ਉੱਥੇ ਕਮਲੇ ਕਮਲ ਫੁੱਲ ਖਿੜੇ ਆਏ, ਸੁੱਕੇ ਪਾਣੀ ਭਰੇ ਦੇ ਖੜ ਜਾਂਦੇ ਹੁੰਦੇ ਨੇ, ਸੁੱਕੇ ਵੀ ਹੋਣ ਕਮਲ, ਪਾਣੀ ਜਾਂ ਭਰ ਜਾਂਦਾ ਫਿਰ ਕਮਲ ਵਿੱਚ ਹਰਾ ਹੋ ਜਾਂਦਾ, ਪਾਣੀ ਚੋਣ ਦਾ ਹੋਵੇ ਜੀ, ਚੋਂ ਇੰਨਾ ਹਰਾ ਜੀ, ਚੋਂ ਪਾਣੀ ਚੋਣ ਵਰਗਾ ਹੋਵੇ, ਬਹੁਤ ਜ਼ਿਆਦਾ ਹਰਾ ਨਰਮ।
ਅੱਛਾ ਜੀ, ਸੁੱਕੇ ਜਿਹੜੇ ਕਾਸਟ ਸੀ ਹੁਣ ਉਹਨਾਂ ਚੋਂ ਵੀ ਪਾਣੀ ਚੋਣ ਵਾਲੀ ਸਥਿਤੀ ਪੈਦਾ ਹੋ,
ਹਾਂ, ਚੋਣ ਵਾਲੀ ਰੰਗ ਚੜੂਰ ਦਾ ਵੀ ਮਤਲਬ ਇਹ ਹੁੰਦਾ ਜੀ, ਰੰਗ ਟਪਕਦਾ ਹੋਵੇ ਸਾਨੂੰ,
ਠੀਕ ਹੈ,
ਕਾਲਾ ਰੰਗ ਉਸੇ ਰੰਗ ਟਪਕਦਾ ਹੋਵੇ।
ਉੱਚੇ ਥਲੀ ਫੂਲੇ ਕਮਲ ਅਨੂਪ,
ਉੱਚੇ ਥਲ ਦੇ ਵਿੱਚ ਅਨੂਪ ਕਿਸਮ ਦੇ ਕਮਲ ਜਿਹੜੇ ਨੇ, ਦੇਖੋ ਇਹ ਕਮਲ ਨੀ ਹੈ, ਸਾਰੇ ਕਮਲ ਨੀ, ਹਿਰਦਾ ਕਮਲ ਖੜੇ ਹੈ, ਦੇਖੋ ਜ਼ਮੀਨ ਕਿੱਥੇ ਹੈ, ਹਿਰਦਾ ਉੱਚਾ ਹੈ, ਉੱਥੇ ਖੜਿਆ ਜਾ ਕੇ।
ਅਗਨ ਨਿਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ,
ਹਾਂ, ਅਗਰ ਜਿਹੜੀ ਤ੍ਰਿਸ਼ਨਾ ਦੀ ਅਗਨ ਸੀ ਉਹ ਨਿਵਾਰਤੀ ਸਤਿਗੁਰ ਦੇਵ ਨੇ, ਆਪਣੇ ਸੇਵਕ ਨੂੰ ਸੇਵਾ ਚ ਲਾ ਲਿਆ।
ਗੁਰਦੇਵ ਹੈ ਜੀ,
ਹਾਂ ਸਤਿਗੁਰ ਦੇਵ ਹੈ, ਜਿਹੜਾ ਦੇਣ ਦੀ ਇੱਛਾ ਰੱਖਦਾ ਹਰ ਵਕਤ ਦਿੰਦਾ ਹੀ ਹੈ, ਕੁਛ ਲੈਣਾ ਮੰਗਦਾ ਕੁਛ ਨੀ।
ਠੀਕ ਹੈ ਜੀ, ਆਪਾਂ ਨਾਨਕ ਦੇਵ ਲਿਖ ਦਿੰਦੇ ਹਾਂ ਤਾਂ ਨਾਨਕ ਦੇਵ ਦਾ ਭਾਵ ਸਤਿਗੁਰ ਹੀ ਹੈ।
ਹਾਂ,
ਕਿਉਂਕਿ ਸਾਨੂੰ ਦੇਵ ਸ਼ਬਦ ਤੋਂ ਵੀ ਬੜੀ ਐਲਰਜੀ, ਅਸੀਂ ਸੋਚਦੇ ਹਾਂ ਹਿੰਦੂਆਂ ਦਾ ਸ਼ਬਦ ਹੈ ਦੇਵ।
ਉਹ ਇਹਨਾਂ ਨੂੰ ਕੀ ਪਤਾ ਦੇਵ ਦਾ ਹੁੰਦਾ, ਜੋ ਦਿੱਤਾ ਹੈ ਲੈਤਾ ਨਹੀਂ ਕੁਛ, ਕਾਨੂੰ ਐਲਰਜੀ ਇਹਨਾਂ ਨੂੰ, ਇਹ ਤਾਂ ਬੇਵਕੂਫ ਨੇ ਸਾਰੇ, ਪਾਉਣ ਲੱਗ ਗਏ ਗਿਆਨੀ ਸੀ ਸਾਰੇ ਬਦਮਾਗ। ਦੇਖੋ ਨਾ, ਜਿੱਦਾਂ ਚਿਰ ਅਸੀਂ ਧਰਮ ਪੜ੍ਹਿਆ ਹੀ ਨਾ ਹੋਵੇ, ਧਰਮ ਦਾ ਸਾਡਾ ਵਿਸ਼ਾ ਹੀ ਨਾ ਹੋਵੇ ਸ਼ੁਰੂ ਤੇ, ਐਵੇਂ ਤੁਸੀਂ ਟਾਂਗਾ ਲਾਉਣ ਲੱਗ ਜਾਓ, ਧਰਮ ਚ ਕੀ ਫਾਇਦਾ? ਮੂਰਖ ਲੋਕ ਸੀਗੇ।
ਠੀਕ ਹੈ ਜੀ,
ਕਰਕੇ ਬਹਿ ਗਏ ਰੱਬ।
ਅਕਿਰਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ।
ਅਕਿਰਤ ਕਣਾ ਹੁੰਦਾ ਜਿਹੜਾ ਕਿਸੇ ਦੀ ਕੀਤੀ ਨੂੰ ਭਲਾ ਕੀਤੇ ਨੂੰ ਮੰਨੇ ਨਾ, ਉਹ ਅਕਿਰਤ ਕਣ ਹੁੰਦਾ। ਪਰਮੇਸ਼ਰ ਸਭ ਦਾ ਭਲਾ ਕਰਦਾ, ਉਹਨੂੰ ਕੋਈ ਨੀ ਮੰਨਦਾ, ਉਹ ਅਕਿਰਤ ਕਣ ਨੇ ਸਾਰੇ ਜਿਹੜੇ ਉਹਦੇ ਕੀਤੇ ਨੂੰ ਤੁਮ ਕਰੋ ਭਲਾ, ਹਮ ਭਲਾ ਨਾ ਜਾਣ ਮੰਨਦੇ, ਅਸੀਂ ਭਲਾ ਨੀ ਮੰਨਦੇ। ਉਹ ਹਮੇਸ਼ਾ ਭਲਾ ਹੀ ਕਰਦਾ। ਅਸੀਂ ਬਹੁਤ ਸਾਰੀਆਂ ਗੱਲਾਂ ਤੇਰੀਆਂ ਇਹ ਮੰਨਦੇ ਆ ਵੀ ਆਹ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ, ਆਹ ਕਿਉਂ ਨੀ ਹੋਇਆ। ਇਹ ਅਕਿਰਤ ਕਣ ਨੇ ਜਿਹੜੇ ਏਦਾਂ ਸੋਚਦੇ ਨੇ। ਤੂੰ ਤਾਂ ਉਹਨਾਂ ਦਾ ਵੀ ਉਧਾਰ ਕਰੀ ਜਾਂਦਾ, ਆਧਾਰ ਕਰੀ ਜਾਂਦਾ, ਭਲਾ ਕਰੀ ਜਾਂਦਾ, ਜਿਹੜੇ ਤੇਰੇ ਨਾਲ ਸਹਿਮਤ ਨਹੀਂ ਹਨ, ਤੇਰੇ ਕੀਤੀਆਂ ਪਰਉਪਕਾਰਾਂ ਨੂੰ ਵੀ ਸਮਝਦੇ ਦਿੱਤੀ ਜਾਂਦੇ ਨੇ, ਉਹਨਾਂ ਦਾ ਵੀ ਉਧਾਰ ਕਰੀ ਜਾਂਦਾ ਵੀ ਇਹ ਤਾਂ ਜਦ ਮੂਰਖ ਨੇ।
ਪ੍ਰਭ ਮੇਰਾ ਹੈ ਸਦਾ ਦਿਆਲ।
ਹਾਂ, ਪ੍ਰਭ ਮੇਰਾ ਸਦਾ ਹੀ ਦਿਆਲ ਰਹਿੰਦਾ, ਅਕਿਰਤ ਕਣਾਂ ਤੇ ਵੀ ਦਿਆਲ ਰਹਿੰਦਾ। ਉਹ ਤਾਂ
ਠੀਕ ਹੈ, ਸਭ ਦੇ ਵਿੱਚ ਆਪਣਾ ਆਪਣਾ ਪ੍ਰਭ ਹੈ, ਇਹਦੀ ਗੱਲ ਹੋ ਰਹੀ ਹੈ ਜੀ। ਠੀਕ ਹੈ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸ਼ਰਨਾਈ।
ਸੰਤ ਜਨਾ ਦਾ ਸਦਾ ਹੀ ਸਹਾਈ ਰਹਿੰਦਾ, ਕਦੇ ਦੂਜਿਆਂ ਦਾ ਸਦਾ ਸਹਾਈ ਨਹੀਂ ਰਹਿੰਦਾ, ਕਦੇ ਕਦੇ ਸਹਾਈ ਹੋ ਜਾਂਦਾ ਉਹਨਾਂ ਦਾ, ਇਹਨਾਂ ਦਾ ਸਦਾ ਹੀ ਸਹਾਈ ਹੈ।
ਠੀਕ ਹੈ, ਉਹੀ ਗੱਲ ਕਹਿਣੀ ਚਾਹੁੰਦੇ ਹਾਂ ਨਾ ਜੀ, ਸੰਤ ਜਨਾ ਕਾ ਸਦਾ ਸਹਾਈ ਕੀ ਹੈ, ਨਾਨਕ ਭਗਤਾਂ ਸਦਾ ਵਿਗਾਸ।
ਸਦਾ।
ਠੀਕ ਹੈ, ਚਰਨ ਕਮਲ ਨਾਨਕ ਸ਼ਰਨਾਈ।
ਇਸ ਕਰਕੇ ਉਹਦੇ ਚਰਨ ਜਿਹੜੇ ਨੇ ਕਮਲ ਵਰਗੇ ਨੇ, ਮੈਨੂੰ ਤਾਂ ਨਰਮ ਲੱਗਦੇ ਨੇ, ਉਹਦੇ ਜਿਹੜੇ ਗੁਣ ਨੇ ਸਾਰੇ ਬਹੁਤ ਸੁਖਦਾਇਕ ਨੇ, ਸੁਖਦਾਇਕ ਗੁਣ ਨੇ ਸਾਰੇ, ਕੋਈ ਗੁਣ ਵੀ ਚੁਭਣੇ ਵਾਲਾ ਹੈ ਨੀ। ਇਸ ਕਰਕੇ ਮੈਂ ਉਹਨਾਂ ਦੀ ਸ਼ਰਨ ਵਿੱਚ, ਕਿੱਥੇ ਸ਼ਬਦ ਸੀ, ਕਿੱਡੀ ਅਵਸਥਾ ਦੀ ਗੱਲ ਸੀ। ਹੁਣ ਇਹ ਵਿਦਵਾਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵੀ ਧਰਮ ਕੀ ਹੁੰਦਾ, ਐਵੇਂ ਹੀ ਟੱਪ ਕੇ ਬਹਿ ਗਏ ਉਹ। ਉਹਨਾਂ ਨੇ ਤਾਂ ਹੀ ਗੌੜੀ ਰਾਗ ਚ ਕਿਹਾ ਨਾ, ਬੀਜੋ ਸੂਝੇ ਕੋ ਨਹੀਂ ਬਹਿ ਦਲੀਚਾ ਪਾਏ। ਅਜੇ ਤਾਂ ਤੂੰ ਬੀਜ ਆ, ਅੰਡੇ ਤੋਂ ਬਾਹਰ ਨੀ ਆਇਆ, ਤੂੰ ਗੱਲਾਂ ਕਰਦਾ ਹੈ ਵਾਲੀਆ ਤੇ, ਕੀ ਕਿਹੜਾ ਘਾਹ ਉਗਦਾ, ਇਹ ਬੂਟੀ ਦਾ ਨਾਮ ਕੀ, ਉਹਦੇ ਬਾਰੇ ਫਸਦਾ ਹੀ ਨੀ ਕੁਛ, ਤੇ ਜਾਏਗਾ ਤਾਂ ਪਤਾ ਲੱਗੂ ਉੱਥੇ ਕੀ ਹੈ।
ਠੀਕ ਹੈ ਜੀ, ਇੱਥੇ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਦੇ 39ਵੇਂ ਤੇ ਮਹੱਲਾ 5ਵੇਂ ਦੇ 50ਵੇਂ ਸ਼ਬਦ ਦੀ ਸਮਾਪਤੀ ਹੈ ਜੀ।